ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਲ ਮੱਲੀ ਦਾ ਬੜਾ ਅਦਬ ਭਰਿਆ ਤੇ ਨਿੱਘਾ ਜਿਹਾ ਸਲਾਮ ਪੇਸ਼ ਹੈ, ਕਬੂਲ ਕਰੋ। ਅੱਜ ਦੀ ਇੱਕ ਖਾਸ ਮੁਲਾਕਾਤ ਅਸੀਂ ਇਹੋ ਜਿਹੇ ਜੀ ਦੇ ਨਾਲ ਕਰਾ ਰਹੇ ਹਾਂ ਜਿਹੜੇ ਲਹਿੰਦੇ ਪੰਜਾਬ ਦੇ ਵਿੱਚ ਕਈ ਪਛਾਣਾਂ ਰੱਖਦੇ ਨੇ। ਕਹਾਣੀਕਾਰ ਵੀ ਨੇ, ਸ਼ਾਇਰ ਵੀ ਨੇ, ਔਰ ਅੱਜ ਕੱਲ ਰੱਬ ਦੀ ਦੇਣ ਦੇ ਨਾਲ ਇਹ ਪੰਜਾਬੀ ਦੇ ਬੜੇ ਮੰਨੇ ਪਰਮੰਨੇ ਉਸਤਾਦ ਵੀ ਨੇ। ਮੇਰੇ ਸਾਹਮਣੇ ਮੇਰੇ ਰੂਬਰੂ ਮੌਜੂਦ ਨੇ ਇਜਾਜ਼ ਹੋਣੇ। ਇਜਾਜ਼ ਜੀ, ਆਇਆਂ ਨੂੰ ਕਹਿੰਦੇ ਤੁਹਾਨੂੰ ਅੱਜ ਦੇ ਇਸ ਪ੍ਰੋਗਰਾਮ, ਇਸ ਮੁਲਾਕਾਤ 'ਚ।
ਜੀ, ਬਹੁਤ ਬਹੁਤ ਧੰਨਵਾਦ।
ਇਜਾਜ਼ ਸਾਹਿਬ ਦੇ ਪਿਛੋਕੜ ਬਾਰੇ ਮੈਂ ਦੱਸਦਾ ਚਾਹਾਂ ਕਿ ਉਹ ਸ਼ਹਿਰ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਜਿਹਦੇ ਪਾਣੀ ਦੇ ਵਿੱਚ ਜੁਗਤ ਹੈ, ਫਨ ਹੈ, ਆਰਟ ਹੈ, ਜਿਹਨੂੰ ਪੁਰਾਣਾ ਲੈਲਪੁਰ, ਉਸ ਤੋਂ ਪੁਰਾਣਾ ਸਾਂਦਲਬਾਰ ਔਰ ਅੱਜ ਦਾ ਫੈਸਲਾਬਾਦ ਕਿਹਾ ਜਾਂਦਾ ਹੈ। ਇਜਾਜ਼ ਉੱਥੋਂ ਸਨ ਤੇ ਫਿਰ ਤਰੱਕੀ ਦੇ ਪੈਂਡੇ ਇਹਨਾਂ ਨੇ ਕਿੱਦਾਂ ਤੈਅ ਕੀਤੇ, ਇਹ ਅਸੀਂ ਇਹਨਾਂ ਕੋਲ ਪੁੱਛਾਂਗੇ। ਇਜਾਜ਼ ਸਾਹਿਬ, ਮੁਕਤਸਰ ਦੱਸੋ, ਗੁੱਲੀ ਡੰਡਾ, ਤਾੜਾ ਬਾੜੀ, ਪਿੱਠੂ ਗੋਲ ਗਰਮ, ਬਾਂਦਰ ਕਿੱਲਾ, ਖੇਡਦਿਆਂ ਖੇਡਦਿਆਂ ਫਿਰ ਇਸ ਲੈਣ ਵਾਲੇ ਪਾਸੇ ਕਦੋਂ ਆਏ, ਕਦੋਂ ਪਤਾ ਲੱਗਾ ਕਿ ਇਹ ਲਿਖਣ ਲਿਖਾਣ ਵਾਲਾ ਕੰਮ ਆ ਜਿਹੜਾ ਮੇਰੀ ਡਿਊਟੀ ਤੇ ਰੱਬ ਨੇ ਇਹ ਲਾਈ?
ਜੀ, ਇਹ ਸ਼ੁਰੂ ਤੋਂ ਹੀ ਪੜ੍ਹਾਈ ਲਿਖਾਈ ਦੇ ਸਿਲਸਿਲੇ ਵਿੱਚ ਹੀ, ਸਕੂਲ ਕਾਲਜ ਵਿੱਚ ਕੋਈ ਅਦਬੀ ਸਰਗਰਮੀਆਂ ਹੁੰਦੀਆਂ ਸਨ, ਉਹਨਾਂ ਦੇ ਵਿੱਚ ਮੈਂ ਹਿੱਸਾ ਲੈਂਦਾ ਰਿਹਾ ਤੇ ਉੱਥੋਂ ਹੀ ਫਿਰ 12ਵੀਂ ਜਮਾਤ ਵਿੱਚ ਆਣ ਕੇ ਮੈਂ ਬਤੌਰ ਪ੍ਰੇਮ ਪੱਤਰਕਾਰ ਜਿਹੜਾ ਥੋੜਾ ਜਿਹਾ ਮਸ਼ਹੂਰ ਹੋ ਗਿਆ। ਉੱਥੋਂ ਫਿਰ ਮੈਨੂੰ ਲੱਗਾ ਕਿ ਯਾਰ ਇਹ ਮੈਨੂੰ ਕੁਝ ਆਪਣਾ ਵੀ ਕ੍ਰੀਏਟ ਕਰਨਾ ਚਾਹੀਦਾ। ਫਿਰ ਸ਼ੁਰੂ ਸ਼ੁਰੂ ਵਿੱਚ ਜਿਹੜਾ ਉਹ, ਚੂੰਕਿ ਸਾਰਾ ਬਚਪਨ ਔਰ ਸਾਰਾ ਜਿਹੜਾ ਉਹ ਪੰਜਾਬ ਦੇ ਪੇਂਡੂ ਵਸੇਬ ਨਾਲ ਹੀ ਜੁੜਿਆ ਹੋਇਆ ਸੀ ਤੇ ਉਹ ਫਿਰ ਸ਼ੁਰੂ ਸ਼ੁਰੂ ਵਿੱਚ ਮੈਂ ਉਰਦੂ ਵਿੱਚ ਕੁਝ ਚੀਜ਼ਾਂ ਪੁੱਠੀਆਂ ਸਿੱਧੀਆਂ ਲਿਖੀਆਂ, ਲੇਕਿਨ ਫਿਰ ਕੁਝ ਐਸੇ ਦੋਸਤ ਸ਼ੁਰੂ ਵਿੱਚ ਮਿਲ ਗਏ ਕਿ ਜਿਨ੍ਹਾਂ ਨੇ ਪੰਜਾਬੀ ਦੇ ਆਰੇ ਲਾ ਦਿੱਤਾ ਤੇ ਫਿਰ ਸਾਰੇ ਪੰਜਾਬੀ ਦਾ ਹੋ ਕੇ ਰਹਿ ਗਿਆ।
ਇਹ ਜਿਹੜੇ ਮੁਹੱਬਤ ਕਰਨ ਵਾਲੇ ਸਨ, ਜਾਂ ਮੈਂ ਤੇ ਰਹਿਬਰ ਕਹਾਂਗਾ ਕਿ ਜਿਨ੍ਹਾਂ ਨੇ ਅਸਲ ਲੈਣ ਤੇ ਲਾਤਾ, ਕਿਸੇ ਦਾ ਜ਼ਿਕਰ ਕਰਨਾ ਚਾਹੋਗੇ?
ਜੀ ਜੀ, ਜ਼ਰੂਰ। ਇਹਨਾਂ ਦੇ ਵਿੱਚ ਮਹਿਬੂਬ ਸਰਮਦ, ਅਮੀਨ ਰਾਹੀ ਮਰਹੂਮ, ਆਤਫ ਅੰਜਮ ਸਲੀਮੀ, ਅਫਜ਼ਲ ਅਹਿਸਨ ਰੰਧਾਵਾ ਵਰਗੇ ਲੋਕ
ਵੱਡੇ ਨਾਮ, ਵੱਡੇ ਨਾਮ। ਅੱਛਾ ਜਾ ਸਾਹਿਬ, ਮੈਂ ਚਾਹੁੰਦਾ ਕਿ ਆਪਣੀ ਸ਼ਾਇਰੀ ਦੇ ਵਿੱਚੋਂ ਆਪਣੀ ਪਸੰਦ ਦੀ ਕੋਈ ਡਿਸਕ ਦੀ ਸ਼ਾਇਰ ਜਿਹੜੀ ਉਹ ਸਾਡੇ ਸੁਣਨ ਵਾਲਿਆਂ ਦੇ ਨਾਵੇਂ ਲਾਓ ਤੇ ਫਿਰ ਗੱਲ ਚੋਂ ਗੱਲ ਤੇ ਤਨ ਚੋਂ ਤਨ ਨਿਕਲਦਾ।
ਜੀ, ਮੈਂ ਇੱਕ ਨਜ਼ਮ ਸੁਣਾਉਣਾ ਕਿ ਗੱਲ ਵਿਆਹਣੀ ਸੌਖੀ ਨਹੀਂ ਸੀ,
ਗੱਲ ਵਿਆਹਣੀ
ਸੌਖੀ ਨਹੀਂ ਸੀ, ਕੱਚੀ ਉਮਰ ਦੇ ਪੱਕ ਨੇ ਮੈਨੂੰ ਹੋਰ ਵੀ ਕੱਚਿਆਂ ਕੀਤਾ। ਮੇਰੇ ਹਿੱਸੇ ਦੀ ਧੁੱਪ ਨੇ ਮੈਨੂੰ ਘੁੱਟ ਘੁੱਟ ਕਰਕੇ ਪੀਤਾ, ਕੀ ਦੱਸਾਂ ਤੇ ਕਿਸ ਤਰ੍ਹਾਂ ਦੱਸਾਂ ਮੇਰੇ ਨਾਲ ਜੋ ਹੋਈ, ਛੋਟੇ ਮੂੰਹ ਚੋਂ ਵੱਡੀ ਗੱਲ ਵੀ ਸੁਣ ਸਕਦਾ ਏ ਕੋਈ, ਔਰ ਦੁਨੀਆਂ ਤੇਰੇ ਦੁੱਖ ਨੇ ਮੈਨੂੰ ਖੁੱਲ ਕੇ ਰੋਣ ਨਹੀਂ ਦਿੱਤਾ, ਕੰਮ ਸਨੀ ਦੇ ਰੋਗ ਨੇ ਮੈਨੂੰ ਵੱਡਿਆ ਹੋਣ ਨਹੀਂ ਦਿੱਤਾ।
ਕਿਆ ਸਾਡੇ ਮੁਆਸ਼ਰੇ ਦੇ ਵਿੱਚ ਪਈ ਫਿਰਦੀ ਇੱਕ ਹਕੀਕਤ ਨੂੰ ਤੁਸੀਂ ਅੱਖਰਾਂ ਦਾ ਰੂਪ ਦਿੱਤਾ? ਅੱਛਾ ਇਜਾਜ਼, ਇਹ ਦੱਸੋ ਕਿ ਹਜੇ ਤੱਕ ਪੰਜਾਬੀ ਕਿਤਾਬਾਂ ਦੀ ਗਿਣਤੀ, ਕੁੱਲ ਕਿਤਾਬਾਂ ਦੀ ਗਿਣਤੀ ਬਲਕਿ ਦੱਸੋ ਕਿੰਨੀਆਂ ਨੇ, ਇਹ ਵੀ ਜ਼ਰਾ ਵੇਰਵਾ ਕਰ ਦੇਣਾ।
ਸਾਰੀਆਂ ਕਿਤਾਬਾਂ ਪੰਜਾਬੀ ਵਿੱਚ ਹੀ ਨੇ। ਪਹਿਲੇ ਤੇ ਦੋ ਸ਼ੇਰੀ ਪਰਾਗੇ ਨੇ, ਰੜੇ ਦਾ ਰੁੱਖ ਔਰ ਬੇਬਰਕਤੇ ਦਿਨਾਂ ਦੀ ਕਥਾ। ਇਸ ਤੋਂ ਬਾਅਦ ਮੇਰਾ ਨਾਵਲ ਆਇਆ ਲਾਹੌਰ ਦੇ ਉੱਤੇ, ਲੋਹਾਵਰ।
ਅੱਛਾ,
ਫਿਰ ਕਹਾਣੀਆਂ ਦੀ ਕਿਤਾਬ ਆਈ ਗੋਰਾ ਨਾਲ ਉਲਾਮੇ। ਫਿਰ ਉਸ ਤੋਂ ਬਾਅਦ ਮੇਰਾ ਕੋਈ ਖੋਜ ਪਰਖ ਦਾ ਕੰਮ ਹੈ ਜਿਸ ਵਿੱਚ ਅਜੋਕੀ ਪੰਜਾਬੀ ਨਸਰ ਨਾਂ ਦੀ ਕਿਤਾਬ ਛਪੀ। ਫਿਰ ਉਸ ਤੋਂ ਬਾਅਦ ਰੰਧਾਵਾ ਸਾਹਿਬ ਦੀ ਨਾਵਲਕਾਰੀ ਤੇ ਇੱਕ ਮੇਰੀ ਤਨਕੀਦ ਦੀ ਕਿਤਾਬ ਛਪੀ,
ਅਫਜ਼ਲ ਅਹਿਸਨ ਰੰਧਾਵਾ ਸਾਹਿਬ।
ਜੀ ਜੀ, ਬਿਲਕੁਲ। ਫਿਰ ਇਸ ਤੋਂ ਵੱਖ ਦੋ ਮੇਰੇ ਤਰਾਜਮ ਜਿਹੜੇ ਨੇ ਉਹ ਗੁਰਮੁਖੀ ਤੋਂ ਉਲੱਥੇ ਕਰਕੇ ਉਰਦੂ ਵਿੱਚ ਕਰਾਚੀ ਤੋਂ ਆਜ ਰਸਾਲੇ ਵਿੱਚ, ਔਰ ਇਸ ਤੋਂ ਬਾਅਦ ਕਿਤਾਬੀ ਸੂਰਤ ਵਿੱਚ ਵੀ ਛਪੇ ਜਿਹਦੇ ਵਿੱਚ ਜਿੰਦਰ ਦੀਆਂ ਮੁੰਤਖਬ ਕਹਾਣੀਆਂ ਤੇ ਦੇਸ਼ ਰਾਜ ਕਾਲੀ ਦਾ ਨਾਵਲ ਸ਼ਾਂਤੀ ਪਰਵ ਸ਼ਾਮਲ ਹੈ।
ਬਹੁਤ ਆਲਾ। ਇਜਾਜ਼ ਸਾਹਿਬ, ਇਹ ਦੱਸੋ ਕਿ ਪੜ੍ਹਦਿਆਂ ਪੜ੍ਹਾਉਂਦਿਆਂ ਲਿਖਦਿਆਂ ਲਿਖਾਉਂਦਿਆਂ ਫਿਰ ਰੱਬ ਨੇ ਇਹ ਕਰਮ ਕੀਤਾ ਕਿ ਉਹਨੇ ਤੁਹਾਡੀ ਡਿਊਟੀ ਪੰਜਾਬੀ ਪੜ੍ਹਾਉਣ ਵਾਲਿਆਂ 'ਚ ਲਾ ਦਿੱਤੀ, ਤੁਹਾਨੂੰ ਪੰਜਾਬੀ ਦਾ ਉਸਤਾਦ ਬਣਾ ਦਿੱਤਾ। ਇਹ ਮੋਜਾ ਹੀ ਮੈਂ ਦਿਖਾਂਗਾ ਕਿ ਇੱਕ ਗਰੀਬ ਘਰ ਦਾ ਲੈਲਪੁਰ ਤੋਂ ਤੁਰਿਆ ਮੁੰਡਾ ਹੈ ਜਿਹੜਾ, ਉਹਨੂੰ ਰੱਬ ਦੀ ਸਾਥ ਨੇ ਇੰਨਾ ਕੁ ਤਗੜਿਆਂ ਕਰ ਦਿੱਤਾ ਕਿ ਅੱਜ ਸਾਰੇ ਤਾੜੀਆਂ ਵਜਾਉਂਦੇ ਨੇ, ਹਿੰਮਤ ਦਾਤ ਦਿੰਦੇ ਨੇ। ਮੈਨੂੰ ਪਤਾ ਤੁਹਾਡੇ ਅੰਦਰ ਦੇ ਲਫ਼ਜ਼ ਬੜੇ ਬੇਤਾਬ ਹੋਣ ਡੇ ਨੇ, ਮੈਂ ਮੌਕਾ ਦੇ ਰਿਹਾ ਇਸ ਕਹਾਣੀ ਨੂੰ ਜਿੱਦਾਂ ਤੁਸੀਂ ਬਿਆਨ ਕਰ ਸਕੋ ਆਪਣੀ ਜ਼ੁਬਾਨੀ ਦੱਸੋ।
ਜੀ ਬਿਲਕੁਲ, ਇੰਜ ਹੀ ਹੈ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਸੂਫੀਆਂ ਦੀ ਸੰਗਤ ਹੀ ਚਾਣ ਕੇ, ਇਹਨਾਂ ਨੂੰ ਪੜ੍ਹ ਕੇ, ਬੁੱਲੇ ਸ਼ਾਹ ਨੂੰ, ਵਾਰਿਸ ਸ਼ਾਹ ਨੂੰ, ਇਹਨਾਂ ਦੀ ਲੀਹੇ ਤੁਰ ਕੇ, ਇਹਨਾਂ ਦੇ ਦੱਸੇ ਨਿਸ਼ਾਨਾਂ ਤੇ ਤੁਰ ਕੇ ਮੈਂ ਇਸੇ ਹੀ ਫੀਲਡ ਵਿੱਚ ਆ ਜਾਵਾਂਗਾ। ਤੇ ਸ਼ਾਇਰੀ ਤਾਂ ਕਲਾਸਿਕ ਨੂੰ ਪੜ੍ਹ ਕੇ ਸ਼ੁਰੂ ਹੋਈ ਸੀ, ਫਿਰ ਪੜ੍ਹਾਈ ਲਿਖਾਈ ਚੁੱਕੇ ਮੇਰੀ ਸ਼ੁਰੂ ਤੋਂ ਜਿਹੜੀ ਹੈ ਉਹ ਥੋੜ੍ਹੀ ਜਿਹੀ ਮੁਖਤਲਿਫ ਰਹੀ, ਬੈਂਕਿੰਗ ਦੇ ਵਿੱਚ ਜ਼ਰਾ ਹੈ ਸਾਂ, ਅਤੇ ਲੇਕਿਨ ਬੀ ਕਾਮ ਤੋਂ ਬਾਅਦ ਜਿਹੜਾ ਹੈ ਉਹ ਪੰਜਾਬੀ ਵੱਲ ਜ਼ਿਆਦਾ ਰੁਚਿਤ ਹੋ ਗਿਆ। ਫਿਰ ਕੁਝ ਦੋਸਤਾਂ ਨੇ ਮਸ਼ਵਰਾ ਦਿੱਤਾ ਕਿ ਤੁਸੀਂ ਬਜਾਏ ਅੰਗਰੇਜ਼ੀ ਵੱਲ ਜਾਣ ਦੇ, ਚੁੱਕੇ ਮੇਰਾ ਬੜਾ ਚਾਅ ਸੀ ਕਿ ਮੈਂ ਅੰਗਰੇਜ਼ੀ ਵਿੱਚ ਮਾਸਟਰ ਕਰਾਂ, ਲੇਕਿਨ ਮੈਨੂੰ ਕੁਝ ਐਸੇ ਦੋਸਤ ਮਿਲੇ ਕਿ ਜਿਵੇਂ ਡਾਕਟਰ ਰਿਆਜ਼ ਸ਼ਾਹ ਜਾਂ ਗੁਲਾਮ ਰਸੂਲ ਆਸਫ ਸਾਹਿਬ, ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਯਾਰ ਤੈਨੂੰ ਪੰਜਾਬੀ ਵਿੱਚ ਕਰਨਾ ਚਾਹੀਦਾ। ਤੇ ਪੰਜਾਬੀ ਵਿੱਚ ਮੈਂ ਫਿਰ ਦਾਖਲਾ ਲਿਆ ਜੀਸੀ ਯੂਨੀਵਰਸਿਟੀ ਵਿੱਚ, ਫਿਰ ਮੈਂ ਉੱਥੋਂ ਗੋਲਡ ਮੈਡਲਿਸਟ ਬਣਿਆ। ਫਿਰ ਕੀ ਹੋਇਆ ਕਿ ਉਸੇ ਵਰੇ ਜਿਸ ਸਾਲ ਮੈਂ ਉਹ ਇਮਤਿਹਾਨ ਪਾਸ ਕੀਤਾ, ਭਰਤੀਆਂ ਸਨ PPSC ਦੀਆਂ
ਮੁਕਾਬਲੇ ਦੇ ਇਮਤਿਹਾਨ,
ਬਿਲਕੁਲ
ਪੰਜਾਬੀ ਲੈਕਚਰਰ ਦੀ,
ਜੀ ਜੀ। ਤੇ ਮੈਂ ਉਸ ਵਾਸਤੇ ਅਪਲਾਈ ਕੀਤਾ ਤਾਂ ਉਹ ਪੂਰੇ ਪੰਜਾਬ ਵਿੱਚ 4 ਸੀਟਾਂ ਸਨ, ਤੇ ਉਹ ਮੈਂ ਇੱਕ ਨਤਾਣਾ ਜਿਹਾ ਸ਼ਾਹ ਹੁਸੈਨ ਨਾਲੋਂ ਵੀ ਨਿਮਾਣਾ ਬੰਦਾ, ਤੇ ਇੱਕ ਉਹ ਪਿੰਡ ਦੇ ਵਿੱਚ ਰਹਿਣ ਵਾਲਾ ਬੱਚਾ, ਤੇ ਨਾਲ ਮੈਂ ਟਿਊਸ਼ਨ ਸੈਂਟਰ ਖੋਲਿਆ ਹੋਇਆ ਸੀ, ਬੱਚਿਆਂ ਨੂੰ ਪੜ੍ਹਾਉਂਦਾ ਸਾਂ। ਤੇ ਕੀ ਹੋਇਆ ਕਿ ਉਹ ਮੈਨੂੰ ਇੱਕ ਦੋਸਤ ਨੇ ਕਿਹਾ ਕਿ ਤੂੰ ਅਪਲਾਈ ਕਰ, ਅੱਲਾ ਦਾ ਪਾਣਾ ਇਹ ਹੋਇਆ ਕਿ ਮੈਂ PPSC ਦਾ ਐਗਜ਼ਾਮ ਜਿਹੜਾ ਉਹ ਵੀ ਟਾਪ ਕਰ ਗਿਆ।
ਵਾਹ 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 ਵਾਹ।
ਇਸ ਤਰ੍ਹਾਂ ਮੇਰਾ ਜਿਹੜਾ ਉਹ
ਕੀ ਅਹਿਸਾਸ ਸੀ ਉਦੋਂ ਜਦੋਂ ਇਹ ਪਤਾ ਲੱਗਾ ਕਿ ਪੂਰੇ ਪੰਜਾਬ 'ਚ ਨੰਬਰ 1 ਤੇ ਇਜਾਜ਼ ਆਇਆ ਇਸ ਇਮਤਿਹਾਨ 'ਚ?
ਯਕੀਨ ਮੰਨੋ ਕਿ ਉਹਨੂੰ ਲਫਜ਼ਾਂ 'ਚ ਜਿਹੜਾ ਨਾ, ਅਸੀਂ ਹਾਲਾਂਕਿ ਲਫਜ਼ਾਂ ਦੇ ਕਾਰੀਗਰ ਹਾਂ ਪਰ ਉਹਨੂੰ ਅੱਖਰਾਂ 'ਚ ਬਿਆਨਣਾ ਮੁਸ਼ਕਲ ਹੈ।
ਵਾਹ ਵਾਹ, ਕੀ ਸੁਣਾਓਗੇ? ਮੇਰੀ ਤਾਂ ਵੈਸੇ ਇੱਕ ਫਰਮਾਇਸ਼ ਹੈ ਜਿਹੜੀ ਉਹ ਤੜਫਣ ਡਈ ਹੈ, ਉਹ ਵੇਖ ਲੈ ਭਾਵੇਂ ਚਾਟੀ ਸਾਡੇ ਮੱਟ ਤੇ ਪਈ ਹੈ।
ਜੀ ਜੀ, ਉਹ ਮੈਂ ਸੁਣਾ ਦਿੰਦਾ, ਉਹ ਗਜ਼ਲ ਦੇ ਕੁਛ ਸ਼ੇਰ ਨੇ। ਬਿਰਹਾ ਦੀਜੇ ਧੂੜ ਅਸਾਡੇ ਫੱਟ ਤੇ ਪਈ ਹੈ, ਬਿਰਹਾ ਦੀਜੇ ਧੂੜ ਅਸਾਡੇ ਫੱਟ ਤੇ ਪਈ ਹੈ, ਤੂੰ ਚਾਵੇਂ ਤੇ ਮੰਜ਼ਲ ਸਾਡੀ ਵੱਟ ਤੇ ਪਈਏ, ਅਚਣ ਚੇਤੀ ਮੂੰਹ ਜ਼ਖਮਾਂ ਦੇ ਖੁੱਲੇ ਇਸਰਾਂ, ਅਚਣ ਚੇਤੀ ਮੂੰਹ ਜ਼ਖਮਾਂ ਦੇ ਖੁੱਲੇ ਇਸਰਾਂ, ਸੱਟ ਨਵੀਂ ਫਿਰ ਜਿਵੇਂ ਪੁਰਾਣੀ ਸੱਟ ਤੇ ਪਈਏ। ਮਿਹਰਬਾਨੀ। ਔਰ ਜਿਸ ਦਿਨ ਦਾ ਤੂੰ ਡੱਕਿਆ ਸਾਨੂੰ ਨਹੀਂ ਪੀਤੀ ਫਿਰ, ਜਿਸ ਦਿਨ ਦਾ ਤੂੰ ਡੱਕਿਆ ਸਾਨੂੰ ਨਹੀਂ ਪੀਤੀ ਫਿਰ, ਤੱਕ ਲੈ ਭਾਵੇਂ ਚੱਪਣੀ ਸਾਡੇ ਮੱਟ ਤੇ ਪਈ ਹੈ।
ਮੁਕਰਰ, ਕਿਆ ਬਾਤ ਹੈ ਜੀ, ਮੇਰਾ ਫੇਵਰਿਟ ਸ਼ੇਰ ਹੈ ਜਿਹੜਾ ਇਜਾਜ਼ ਹੁਣੇ ਸੁਣਾ ਰਹੇ ਨੇ ਇਹਨਾਂ ਦੀ ਸ਼ਾਇਰੀ ਚੋਂ।
ਜੀ ਜੀ, ਬਹੁਤ ਮਿਹਰਬਾਨੀ। ਕਿ ਜਿਸ ਦਿਨ ਦਾ ਤੂੰ ਡੱਕਿਆ ਸਾਨੂੰ ਨਹੀਂ ਪੀਤੀ ਫਿਰ, ਤੱਕ ਲੈ ਭਾਵੇਂ ਚੱਪਣੀ ਸਾਡੇ ਮੱਟ ਤੇ ਪਈ
ਹੈ। ਵਾਹ ਵਾਹ, ਬਹੁਤ ਆਲਾ, ਬਹੁਤ ਆਲਾ। ਅੱਜ ਕੱਲ ਲਿਖਣ ਲਿਖਾਣ ਦਾ ਕੰਮ ਜਿਹੜਾ ਉਹ ਕਿਹੜਾ ਹੈ ਜਿਹੜਾ ਬਹੁਤ ਛੇਤੀ ਮੰਜ਼ਰ ਆਮ ਤੇ ਆਉਣ ਵਾਲਾ? ਮੈਂ ਚਾਹੁੰਦਾ ਕਿ ਇਸ ਇੰਟਰਵਿਊ ਦੇ ਬਹਾਨੇ ਮੈਂ ਜ਼ਰਾ ਉਹ ਲੁਕੀ ਗੱਲ ਜਿਹੜੀ ਉਹ ਵੀ ਸੁਣਨ ਵਾਲੇ।
ਜੀ ਜੀ, ਜ਼ਰੂਰ। ਉਹ ਮੈਂ ਅੱਜ ਕੱਲ ਆਪਣੀ ਜਿਹੜੀ ਅਗਲੀ ਕਹਾਣੀਆਂ ਦੀ ਕਿਤਾਬ ਹੈ ਉਹ ਉਸ ਤੇ ਕੰਮ ਕਰ ਰਿਹਾ, ਔਰ ਇਹ ਕਹਾਣੀਆਂ ਦੀ ਕਿਤਾਬ ਜਿਹੜੀ ਹੈ ਉਹ ਗੁਰਮੁਖੀ ਵਿੱਚ ਵੀ ਛਪ ਰਹੀ ਹੈ।
ਵਾਹ।
ਇਸ ਤੋਂ ਪਹਿਲਾਂ ਮੇਰੀਆਂ 3 ਕਿਤਾਬਾਂ ਗੁਰਮੁਖੀ ਛਾਪ ਚੁੱਕੀਆਂ ਨੇ, ਲੋਹਾ ਵਰਨਾਵਲ, ਗੋਰਾ ਨਾਲ ਉਲਾਮੇ ਕਹਾਣੀਆਂ ਦੀ ਕਿਤਾਬ, ਔਰ ਉਸ ਤੋਂ ਬਾਅਦ ਰੰਧਾਵਾ ਸਾਹਿਬ ਤੇ ਕੰਮ ਹੈ। ਇਹ ਭਾਰਤ ਵਿੱਚ ਦਰਿਆਵਾਂ ਦਾ ਹਾਣੀ ਅਫਜ਼ਲ ਅਹਿਸਨ ਰੰਧਾਵਾ ਦੇ ਨਾਂ ਨਾਲ ਛਾਪ ਚੁੱਕਿਆ। ਤੇ ਹੁਣ ਮੇਰੀ ਜਿਹੜੀ ਕਹਾਣੀਆਂ ਦੀ ਕਿਤਾਬ ਹੈ ਉਹ ਹੈ ਨੈਨੋ ਮੇ ਬਸੇ ਨੰਦ ਲਾਲ। ਇਹ ਮੀਰਾ ਬਾਈ ਭਗਤ ਸ਼ਾਇਰਾ ਹੋਏ ਨੇ, ਉਹ ਉਹਨਾਂ ਦਾ ਇੱਕ ਮਿਸਰਾ ਹੈ ਤੇ ਉਹਨਾਂ ਦੀ ਹਯਾਤੀ ਤੇ ਵੀ ਇਸ ਵਿੱਚ ਇੱਕ ਨਾਵਲਟ ਸ਼ਾਮਿਲ ਹੈ।
ਕੀ ਬਾਤ ਹੈ ਇਜਾਜ਼। ਹਰ ਸਾਲ ਜਗਤ ਭਰ ਦੇ ਵਿੱਚ ਜਿਹੜਾ ਸਭ ਤੋਂ ਬਹੁਤਾ ਵੱਡਾ ਸਾਧਕਾਰੀ ਦਾ ਡਾਹਾਂ ਅਵਾਰਡ ਹੈ ਪਿਛਲੇ ਕੁਛ ਸਾਲਾਂ ਚੋਂ ਲੈਂਦੇ ਪੰਜਾਬ ਦੇ ਵਿੱਚੋਂ, ਬੜਾ ਗੱਜ ਵੱਜ ਕੇ ਤੁਸੀਂ ਨੋਮੀਨੇਸ਼ਨਾਂ ਦੀ ਮੁਖਾਲਫਤ ਕੀਤੀ। ਜ਼ਰਾ ਮੁਖਤਸਰ, ਕਿਉਂਕਿ ਸਮਾਂ ਬਾਂਹ ਛੁਡਾ ਕੇ ਜਾਣ ਡਿਆ, ਇਹਦੇ ਪਿਛੋਕੜ ਦੀ ਕਹਾਣੀ ਤੇ ਦੱਸੋ, ਤੁਹਾਡੇ ਇਤਰਾਜ਼ ਕੀ ਨੇ? ਮੈਂ ਚਾਹੁੰਦਾ ਕਿ ਉਹ ਵੀ ਸੁਣਨ ਵਾਲਿਆਂ ਤੱਕ ਆਪਣਾ।
ਜੀ, ਅਸਲ ਵਿੱਚ ਇਹਦੇ ਵਿੱਚ ਮੈਂ ਵੇਖਿਆ ਕਿ ਸਾਡੇ ਹਾਂ ਜਿਹੜੇ ਡਾਹਾਂ ਇਮਾਰਟ ਦੇ ਹਵਾਲੇ ਨਾਲ ਹੀ, ਤੇ ਉਹਦੇ ਵਿੱਚ ਮੈਂ ਤਫਸੀਲਨ ਉਸ ਪੂਰੀ ਜਿਹੜੀ ਮੁਹਿੰਮ ਉਹ ਜਿਹੜੀ ਲਿਟਰੇਰੀ ਉਹਦੇ ਬਾਰੇ ਗੱਲ ਕੀਤੀ ਸੀ, ਲੇਕਿਨ ਉਹਦੇ ਵਿੱਚ ਬਾਅਦ ਵਿੱਚ ਇਹ ਹੋਇਆ ਉਸ ਇੰਟਰਵਿਊ ਦੇ ਨਾਲ ਕਿ ਸਾਰੀ ਦੀ ਸਾਰੀ ਜਿਊਰੀ ਚੇਂਜ ਹੋ ਗਈ।
ਅੱਛਾ। ਹਾਂਜੀ, ਨੋਮੀਨੇਸ਼ਨ ਜੀ ਜੀ ਵਾਲੇ ਲੋਕ ਸਨ
ਜੀ, ਜਿਹੜੀ ਮੇਨ ਜਿਊਰੀ ਸੀ ਉਹ ਡਾਕਟਰ ਰਘਬੀਰ ਸਿੰਘ ਜਿਹੜੇ ਸਰਜਣਾ ਰਸਾਲਾ ਚਲਾਉਂਦੇ ਨੇ ਉਹਨਾਂ ਦੇ ਹੱਥੇ ਸੀ, ਲੇਕਿਨ ਉਸ ਇੰਟਰਵਿਊ ਤੋਂ ਬਾਅਦ ਚੁੱਕੇ ਉਸੇ ਸਾਲ ਹੀ ਇੰਡੀਆ ਵਿੱਚ ਵੀ ਬਹੁਤ ਜ਼ਿਆਦਾ ਲੋਕਾਂ ਨੇ ਤਨਕੀਦ ਦਾ
ਜਿਹੜਾ,
ਬਿਲਕੁਲ, ਤੇ ਉਹ ਫਿਰ ਉਹਨਾਂ ਨੇ ਸਾਰੀ ਦੀ ਸਾਰੀ ਜਿਊਰੀ ਚੇਂਜ ਕਰ ਦਿੱਤੀ, ਲੇਕਿਨ ਸਾਡੇ ਪਾਸੇ ਉਹ ਜਿਊਰੀ ਉਂਝੀ ਰਹੀ। ਭਾਰਤ ਵਿੱਚ ਵੀ ਜਿਊਰੀ ਚੇਂਜ ਹੋਈ, ਕੈਨੇਡਾ ਵਿੱਚ ਵੀ ਜਿਊਰੀ ਚੇਂਜ ਹੋਈ, ਲੇਕਿਨ ਸਾਡੇ ਪਾਸੇ ਉਦਾਂ ਹੀ ਰਹੀ, ਜਿਹਦਾ ਸਿੱਟਾ ਇਹ ਨਿਕਲਿਆ ਕਿ ਇਸ ਵਾਰ ਵੀ ਉਸੇ ਹੀ ਬੰਦੇ ਨੂੰ ਅਵਾਰਡ ਦਿੱਤਾ ਗਿਆ ਜਿਹੜਾ ਕਿ ਪਹਿਲੇ ਹੀ ਲੈ ਚੁੱਕਿਆ ਸੀ, ਜਦੋਂ ਕਿ ਇਸ ਵਾਰ ਦੇ ਜਿਹੜੇ ਫੇਵਰੇਟ ਲੋਕ ਸਨ ਉਹਨਾਂ ਦੇ ਵਿੱਚ ਤੁਕੀਰ ਚੁਗਤਾਈ ਜਾਂ ਸ਼ਾਹਦ ਸ਼ਦਾਈ ਜਾਂ ਸੁਗਰਾ ਸਦਫ ਦੇ ਨਾਂ ਜਿਹੜੇ ਨੇ ਉਹ ਜ਼ਿਆਦਾ ਅਹਿਮੀਅਤ ਦੇ ਹਾਮਲ ਸਨ।
ਸਮੇਂ ਦੀ ਘਾਟ, ਇਜਾਜ਼ ਕੀ ਸੁਣਾਓਗੇ ਸਾਡੇ ਸੁਣਨ ਵਾਲਿਆਂ ਨੂੰ? ਅਸੀਂ ਤੁਹਾਡੇ ਤੇ ਛੱਡਨੇ ਆ ਕੋਈ ਸੱਜਰੀ ਸ਼ਹਿ ਜਾਂ ਆਪਣੀ ਪਸੰਦ ਦੀ ਸ਼ਹਿ?
ਤੇਰੇ ਵਿਹੜੇ ਵਿੱਚ ਉੱਗੇ ਪੀਲੇ ਨਿੰਬੂਆਂ ਦਾ ਬੂਟਾ,
ਤੇਰੇ ਵਿਹੜੇ ਵਿੱਚ ਉੱਗੇ
ਪੀਲੇ ਨਿੰਬੂਆਂ ਦਾ ਬੂਟਾ,
ਵਾਹ,
ਤੇਰੇ ਵਿਹੜੇ ਵਿੱਚ ਉੱਗੇ ਪੀਲੇ ਨਿੰਬੂਆਂ ਦਾ ਬੂਟਾ, ਤੇਰੇ ਹੱਥਾਂ ਉੱਤੇ ਖਿੜੇ ਨਵੀਂ ਰੁੱਤ ਦਾ ਖੁਮਾਰ, ਤੇਰੇ ਮੁੱਖ ਉੱਤੇ ਨੱਚੇ ਕੋਸੀ ਧੁੱਪ ਦੀ ਟਕੋਰ, ਤੇਰੇ ਵਾਲਾਂ ਵਿੱਚ ਬੱਜੀ ਕਾਲੇ ਬੱਦਲਾਂ ਦੀ ਡਾਰ,
ਸਦਕੇ,
ਤੇਰੇ ਮੁੱਖ ਉੱਤੇ ਨੱਚੇ ਕੋਸੀ ਧੁੱਪ ਦੀ ਟਕੋਰ, ਤੇਰੇ ਵਾਲਾਂ ਵਿੱਚ ਬੱਜੀ ਕਾਲੇ ਬੱਦਲਾਂ ਦੀ ਡਾਰ, ਤੇਰੇ ਜੂੜੇ ਵਿੱਚ ਸੱਜਦੇ ਚੰਬੇਲੀਆਂ ਦੇ ਫੁੱਲ, ਤੇਰੇ ਖਾਬਾਂ ਗਲੀ ਸੋਭੇ ਸੁੱਚੇ ਮੋਤੀਆਂ ਦਾ ਹਾਰ, ਤੇਰੇ ਬੁੱਲਾਂ ਉੱਤੇ ਬੈਠੀ ਲਵੀ ਸਦੀਆਂ ਦੀ ਚੁੱਪ, ਤੇਰੇ ਦਿਲ ਦੇ ਬਨੇਰੇ, ਤੇਰੀ ਅੱਖ ਦੇ ਸਵਾਲ, ਤੇਰੇ ਸੂਰਜਾਂ ਦੇ ਹੱਥ ਨਵੀਂ ਰਿਸ਼ਮਾਂ ਦੀ ਡੋਰ, ਤੇਰੀ ਮਿੱਟੀ ਵਿੱਚ ਮਹਿਕੇ ਨਿਤ ਨੂਰ ਤੇ ਗੁਲਾਲ, ਤੇਰੇ ਕੰਨਾਂ ਵਿੱਚ ਖੇਡੇ ਰੋਜ਼ ਬਾਰਿਸ਼ਾਂ ਦਾ ਸ਼ੋਰ, ਤੇਰੇ ਰੋਸਿਆਂ 'ਚ ਬੱਦੇ ਕਈ ਹੜ ਤੇ ਭੁਚਾਲ, ਤੇਰੇ ਮੱਥੇ ਉੱਤੇ ਲਿਖੀ ਸਾਡੀ ਉਮਰਾਂ ਦੀ ਨੀਂਦ, ਤੇਰੇ ਬੂਹੇ ਕੋਲ ਹੱਸੇ ਸਾਡੀ ਆਸ ਤੇ ਨਰਾਸ, ਤੇਰੇ ਹਰਫਾਂ 'ਚ ਗੁੱਦਾ ਕਹਿੰਦੇ ਸੁਰਾਂ ਦਾ ਸਰੂਰ, ਤੇਰੇ ਗੀਤਾਂ ਵਿੱਚੋਂ ਆਵੇ ਸਾਨੂੰ ਕਰਨੇ ਦੀ ਬਾਸ, ਤੇਰੇ ਸਾਹਾਂ ਵਿੱਚ ਰਚੀ ਸਾਡੀ ਖੁਸ਼ੀਆਂ ਦੀ ਲੋਰ, ਸਾਡੇ ਪਿੰਡਿਆਂ ਤੇ ਜਾਗੇ ਤੇਰੀ ਛਮਕਾਂ ਦੀ ਲਾਸ, ਤੇਰੇ ਵਿਹੜ ਵਿੱਚ ਉੱਗੇ ਪੀਲੇ ਨਿੰਬੂਆਂ ਦਾ ਬੂਟਾ, ਤੇਰੇ ਹੱਥਾਂ ਉੱਤੇ ਖਿੜੇ ਨਵੀਂ ਰੁੱਤ ਦਾ ਖੁਮਾਰ।
ਬਹੁਤ ਆਲਾ, ਇਸ ਸਰੂਰ ਤੋਂ ਬਾਅਦ ਗੱਲ ਕਰਨਾ ਬਣਦਾ ਨਹੀਂ, ਸਿਰਫ ਇੰਨਾ ਕਹਾਂਗਾ ਕਿ ਅਖੀਰ ਤੇ ਸਾਡੇ ਸੁਣਨ ਵਾਲਿਆਂ ਨੂੰ ਕੀ ਸੁਣਾ ਦੋਗੇ?
ਮੈਂ ਬਸ ਇਹੀ ਕਹਾਂਗਾ ਕਿ ਆਪਣੀ ਧਰਤੀ ਨਾਲ ਜੁੜੇ ਰਹੋ ਹਮੇਸ਼, ਕਦੇ ਵੀ ਵਾਰਸ਼ਾ ਵਾਰਸ਼ਾ ਨਾ ਹੁੰਦਾ ਜੇ ਉਹ ਆਪਣੀ ਮਾਂ ਬੋਲੀ ਦੇ ਨਾਲ ਨਾਲ ਜੁੜਿਆ ਹੁੰਦਾ, ਕਦੇ ਵੀ ਸ਼ੇਕਸਪੀਅਰ ਸ਼ੇਕਸਪੀਅਰ ਨਾ ਹੁੰਦਾ ਜਾਂ ਗਾਰਸ਼ੀਆ ਮਾਰਕੀਸ ਨਾ ਹੁੰਦਾ ਅਗਰ ਉਹ ਆਪਣੀ ਲਾਤੀਨੀ ਜ਼ਬਾਨ ਜਾਂ ਉਹ ਆਪਣੀ ਅੰਗਰੇਜ਼ੀ ਜ਼ਬਾਨ ਵਿੱਚ ਨਾ ਲਿਖਦੇ।
ਬਿਲਕੁਲ,
ਆਪਣੀ ਬੋਲੀ ਨਾਲ ਆਪਣੇ ਸੱਭਿਆਚਾਰ ਨਾਲ ਜਿਹੜਾ ਵੀ ਜੁੜ ਕੇ ਰਹੇਗਾ ਉਹ ਉਸਨੂੰ ਕਦੇ ਵੀ ਹੀਣਿਆ ਨਹੀਂ ਹੋਣ ਦੇਵੇਗਾ।
ਕਿਆ ਬਾਤ ਹੈ ਜਾਸਾ, ਬਹੁਤ ਸ਼ੁਕਰੀਆ, ਬਹੁਤ ਸੋਹਣੇ ਸ਼ਬਦਾਂ ਦੇ ਨਾਲ ਤੁਸੀਂ ਅੱਜ ਦੇ ਇਸ ਇੰਟਰਵਿਊ ਨੂੰ ਸ਼ਿੰਗਾਰਿਆ। ਮੈਂ ਔਰ ਸਾਡੀ ਸਾਰੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਕਿ ਤੁਸੀਂ ਕੁਝ ਸਮਾਂ ਸਾਡੇ ਸੁਣਨ ਵਾਲਿਆਂ ਲਈ ਕੱਢਿਆ।
ਜੀ, ਬਹੁਤ ਧੰਨਵਾਦ ਤੁਹਾਡਾ ਵੀ ਕਿ ਤੁਸੀਂ ਮੈਨੂੰ ਇਸ ਸ਼ੋਅ ਦਾ, ਇਸ ਪ੍ਰੋਗਰਾਮ ਦਾ ਹਿੱਸਾ ਬਣਾਇਆ।
ਜੀ, ਇਹ ਸਨ ਲਹਿੰਦੇ ਪੰਜਾਬ ਤੋਂ ਇਜਾਜ਼ ਸਾਹਿਬ, ਜਿਹੜੇ ਕਿ ਸਾਹਿਤਕਾਰ ਵੀ ਨੇ, ਲਿਖਾਰੀ ਵੀ ਨੇ, ਸ਼ਾਇਰ ਵੀ ਨੇ ਔਰ ਪੰਜਾਬੀ ਦੇ ਉਸਤਾਦ ਵੀ ਨੇ। ਇਸ ਮੁਲਾਕਾਤ ਦੇ ਨਾਲ ਹੀ ਹੁਣ ਮਾਈਕ੍ਰੋਫੋਨ ਮੈਂ ਲਹਿੰਦੇ ਪੰਜਾਬ ਤੋਂ ਸਪੁਰਦ ਕਰਨਾ ਹਾਂ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।